एक ओंकार सतनाम कर्ता पुरुष निरभो निरवैरकालमूर्त अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंतु नानक राम दामोदर माधवे गुरु रूप साथ संग जियो कुछ समय गुरबाणी विचार आप जी दे समक्ष भेंट करा पेशतर फतेह प्रवान करने वाहिगुरु जी का खालसा वाहिगुरु जी की फतेह। जिस धरती ते असी जी रहे हैं इस धरती ते गुरबाणी अनुसार जिंदगी जीवन तीन तरह का इनू तीन हिस्सों विच गुरबाणी ने वंडिया पशु मनुष्य देवते। पशु जो तन दे तल ते जी रहे हैं, मनुष्य जो मन दे तल ते जी रहे हैं, मनुष्य शब्द भी इत्थों ही बने हैं, जिदा मन काम करदा है, और जो आत्मा दे तल ते जी रहे हैं, तन मन दोहां तो उच्चा चला गया, उन्हों फरिश्ता आख्या गया, उन्हों देवता आख्या गया। पशु जो पाश देश पछड़े हुए है, मन तो थले है, देवता जिथे देवे शक्ति दीवा जले है, चानना हो गया, इन्हों इस्लाम कहिंदे फरिश्ते नूर तो बने ने, फरिश्ते नूरी ने, भाव जो आत्मा दे तल ते जी रहे, मनुष्य मन दे तल ते जी रहे। हुण मैं अर्ज करा पशु करीबन करीबन सुखी ने, दुख नू महसूस कर सकन ऐसा उना कुल मन ही नहीं है। फिर उना दुते समाजिक राजनैतिक और आर्थिक किसे प्रकार दियां जिम्मेवारियां भी नहीं ने। इस वासे पशु तनाव रहत होंदे ने। धन गुरु नानक देव जी महाराज ते पंछियां बारे तिलंग राग दे च बड़ा सुंदर शब्द उच्चारण करदे ने, परिंदे ना गिरे जर दरख्त आब आस कर देहंद सो ही एक तो ही एक तो ही। तिलंग मल्ला पहला महाराज कहिंदे ने शाम नूं पंछी अपने आलणियां दे विच आ रहे ने, गीत गांदे हुए चहचहांदे हुए, हालांकि इन्हां पंछियां कोल कल वास्ते कुछ भी नहीं है, कुछ भी नहीं, پرندے نہ گرے زر، نہ کل واسطے کوئی انہاں کول سمپدا ہے، نہ دانا دونک ہے، نہ گھونسلے وچ ہے، نہ انہاں دے کول ہے، پھر بھی گیت گاندے ہویا شام نوں گھونسلیاں دے پہنچے نے۔ رات دا پہلا پیر سماپت ہویا ہے، گیت گاندیاں گاندیاں سو گئے نے۔ رات دا چوتھا پیر جیسے آرمب ہویا، یہ گیت گاندیاں گاندیاں اٹھ بیٹھتے ہیں، چہ چہاندیاں اٹھ بیٹھتے ہیں۔ چاننا ہو گیا، پورا پرکاش ہو گیا، گیت گاندیا ہویا گھونسلیاں چو نکل پیندے نے، دن بھل رزق دی تلاش کردے نے، دانا دونکا لب دین۔ پھر شام نو آ رہے نے گیت گاندیا گاندیا، پھر پہلا پیر سماپت ہوندیاں گیت گاندیاں گاندیاں سو گئے نے۔ پھر رات دا چوتھا پیر آرمب ہوندیاں پربھات ہوندیاں اٹھ بیٹھے نے گیت گاندیاں گاندیاں۔ پھر چاننا ہوندیاں گیت گاندیاں گاندیاں رزق دی تلاش دے نکل پئے نے۔ ہزاراں طرح دیاں چنتاواں لے کے شام نو منک اپنے گھر آمد، ہزاراں طرح دے غم لے کے رات نو سوندا، ہزاراں طرح دیاں ذمہ واریاں لے کے سویرے گھروں نکلدا، پھر بے شمار طرح دا تناؤ لے کے شام نو پھر واپس آمد۔ پنچھیاں کول کل واسطے کچھ بھی نہیں، بیشتر منکھاں کول اتنا ہے کہ انہاں دیاں ست پیڑیاں بھی کھا لین، پھر بھی روندے ہوئے آمدے نے، غمگین ہو کے سویرے اٹھدے نے، اور طرح طرح دیاں چنتاواں لے کے گھروں نکلدے نے۔ مہاراج کہندے نے انہاں پنچھیاں نوں دیکھ کے میں حیران ہاں۔ گرو ارجن دیو جی مہاراج بھی کہندے نے، ہاں بلہاری تنا پنچھیاں جنگل جنا واس، ککر چگن تھل وسن رب نہ چھوڑن پاس۔ پشو کریبن کریبن سکھی نے، دیوتے آنندت نے، دکھی کیول منک ہے، صرف منک، اور جتنا سیاڑا منک ہے اتنا ہی زیادہ دکھی ہے۔ کارن جو کچھ کول ہے یہ تے سکھ ملیا نہیں، صرف لوڑاں دی پورتی ہے۔ سکھ کیویں ملنا ہے یہ پتہ بھی کوئی نہیں، تو دکھی کیول منک ہے۔ اور میں عرض کراں جتنا سیاڑا منک ہوے گا اتنا ہی زیادہ دکھی ہوے گا، جتنا اچیت تے موڑ منک ہوے گا اتنا دکھی گٹ ہوئے گا۔ پشو سکھ دے چ جی رہے نے، دیوتے آنند دے چ جی رہے نے، دکھ دے چ کیول انسان ہے، منک ہے۔ پشو بور بھی نہیں آندے، بے چین بھی نہیں آندے، پشو پاگل بھی نہیں آندے۔ ہاں وہ پشو ضرور پاگل ہو جاندے نے جنہاں وچاریاں نوں منکھاں دے نال رہنا پیندا ہے، تے منکھ انہاں دی سوتنترتا دے وچ بادھا کھڑی کر دیندا ہے، وہ کدی کدی پاگل ہو جاندے نے، ورنہ پشو پاگل بھی نہیں ہوندے۔ پشو سکھ دے وچ جی رہے نے، دیوتے آنند دے وچ جی رہے نے، دکھی کیول منکھ ہے، کیول انسان ہے۔ مہاراج تے ایتھے تک کہندے نے، دکھ کیاں پنڈاں کھلیاں سکھ نہ نکسے اوکھوئے۔ بڑے دھیان نال سرون کرنا، ہر بندہ دکھاں دی پنڈ ہے اور کچھ بھی نہیں، جتنے منک بیٹھے ہون کدرے بھی، بس سب دکھاں دیاں پنڈاں۔ ਦੁਖਖੀਆਂ ਪੰਡਾਂ ਖੁੱਲੀਆਂ ਸੁਖ ਨਾਨਕ ਸਿਓ ਕੋਏ। ਮਹਾਰਾਜ ਕਹਿੰਦੇ ਨੇ ਇੱਕ ਇੱਕ ਪੰਡ ਮੈਂ ਖੋਲ ਕੇ ਵੇਖੀ ਹੈ, ਸਿਵਾਏ ਦੁੱਖਾਂ ਤੋਂ ਕੁਛ ਵੀ ਨਹੀਂ ਨਿਕਲਿਆ। ਦੂਜੇ ਨੂੰ ਖੋਲਣ ਦਾ ਢੰਗ ਕੀ ਹੈ, ਕਿਵੇਂ ਖੋਲੋਗੇ ਪੰਡ? ਇੱਕ ਤਰੀਕਾ ਹੈ, ਤੁਸੀਂ ਕਿਸੇ ਨੂੰ ਆਪਣਾ ਇੱਕ ਦੁੱਖ ਸੁਣਾਓ, ਉਹ ਦੁੱਖਾਂ ਦੀ ਪੰਡ ਖੋਲ ਕੇ ਰੱਖ ਦਿੰਦਾ, ਆਪਣੇ ਸੈਂਕੜੇ ਦੁੱਖ ਸੁਣਾਉਂਦਾ, ਤੁਹਾਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੰਦਾ। ਹਕੀਕਤ ਹੈ, ਇਸ ਵਾਸਤੇ ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੋਂ ਨਹੀਂ ਖੋਲਦਾ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ। ਕਿਉਂ? ਉਹਨੂੰ ਪਤਾ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ, ਇਹ ਸੌ ਸੁਣਾਏਗਾ, ਇਹ ਵੀ ਚੁੱਪ ਨਹੀਂ ਕਰੇਗਾ। ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ, ਆਪਣੇ ਹਿਰਦੇ ਦਾ ਭਾਰ ਵਧਾਵਾਂ। ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ। ਉਸਤਾਦ ਜ਼ੌਕ ਹੋਏ ਨੇ, ਉਹ ਕਹਿੰਦੇ ਨੇ, ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ। ਕਹਿੰਦਾ ਮੈਂ ਦੁੱਖ ਨੂੰ ਕਦੀ ਮੱਥੇ ਤੇ ਪ੍ਰਗਟ ਨਹੀਂ ਆਉਣ ਦਿੱਤਾ। ਮੇਰੇ ਚਿਹਰੇ ਸੇ ਗਮ ਆਸ਼ਕਾਰਾ ਨਹੀਂ ਹੈ, ਪਰ ਯੇ ਨਾ ਸਮਝ ਕੇ ਯੇ ਗਮ ਕਾ ਮਾਰਾ ਨਹੀਂ ਹੈ। ਡੂਬਨੇ ਕੋ ਤੋ ਡੂਬੇ ਹਮ ਵੀ, ਲੇਕਿਨ ਪਹਿਲੇ ਸਾਹਿਲ ਕੋ ਹਮਨੇ ਪੁਕਾਰਾ ਨਹੀਂ ਹੈ। ਡੁੱਬਿਆ ਮੈਂ ਵੀ ਹਾਂ, ਗੋਤੇ ਮੈਂ ਵੀ ਖਾਧੇ ਨੇ, ਪਰ ਜ਼ੋਕ ਕਹਿੰਦੇ ਨੇ ਮੈਂ ਇਸ ਤਰ੍ਹਾਂ ਰੋਇਆ ਪਿਟਿਆ ਨਹੀਂ, ਮੈਂ ਡੁੱਬ ਗਿਆ ਜੀ, ਮੈਂ ਮਰ ਗਿਆ ਜੀ, ਮੈਂ ਡੁੱਬ ਗਿਆ ਜੀ। ਕਹਿੰਦਾ ਕਿਉਂ ਰੋਵਾਂ, ਸਾਰੇ ਹੀ ਡੁੱਬਦੇ ਪਏ, ਸਾਰੇ ਹੀ ਡੁੱਬਦੇ ਪਏ, ਤੇ ਡੁੱਬਦੇ ਹੋਇਆਂ ਦੇ ਅੱਗੋਂ ਕੀ ਡੁੱਬਣ ਦਾ ਰੋਣਾ ਰੋਣਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹਮ ਦੇਖਾਂ ਤੈਂ ਡੁੱਬਿਆ, ਦੇਖਦੇ ਹਾਂ ਅਸੀਂ ਡੁੱਬੇ ਪਏ ਨੇ ਦੁੱਖਾਂ ਦੇ ਵਿੱਚ। ਦੁਖੀ ਕੇਵਲ ਮਨੁੱਖ ਹੈ, ਔਰ ਜਿਤਨਾ ਸਿਆਣਾ ਮਨੁੱਖ ਹੈ ਉਤਨਾ ਜ਼ਿਆਦਾ ਦੁਖੀ ਹੈ। ਇਹ ਸਿਆਣੇ ਮਨੁੱਖ ਦੀ ਪਹਿਚਾਣ ਹੈ, ਜਿਤਨਾ ਸਿਆਣਾ ਹੋਵੇਗਾ ਉਤਨਾ ਦੁਖੀ ਹੋਵੇਗਾ। ਇੱਕ ਹੋਰ ਨੁਕਤਾ ਵੀ ਸਰਵਣ ਕਰ ਲੈਣਾ, ਪਰਮਾਤਮਾ ਦੀ ਤਰਫ ਮਨੁੱਖ ਚੱਲੇਗਾ ਕਿਸ ਤੋਂ ਪ੍ਰੇਰਣਾ ਲੈ ਕੇ, ਕਿੱਥੋਂ ਪ੍ਰੇਰਣਾ ਲਏਗਾ? ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ 99% ਮਨੁੱਖ ਪਰਮਾਤਮਾ ਦੀ ਪ੍ਰੇਰਣਾ ਦੁੱਖਾਂ ਤੋਂ ਲੈਂਦਾ, ਦੁੱਖ ਤੋਂ। ਅਗਰ ਇਹ ਜੀਵਨ ਸੁਖਮਈ ਹੈ ਤਾਂ ਫਿਰ ਪਰਮਾਤਮਾ ਦੀ ਕੋਈ ਲੋੜ ਵੀ ਨਹੀਂ ਹੈ, ਫਿਰ ਕੀ ਲੋੜ ਹੈ ਚਿੰਤਨ ਕਰਨ ਦੀ? ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਉਸਨੂੰ ਦੁੱਖ ਅਨੁਭਵ ਹੋਵੇਗਾ। ਦੁੱਖ ਹੀ ਉਸਨੂੰ ਪ੍ਰੇਰੇਗਾ ਪ੍ਰਭੂ ਚਿੰਤਨ ਤੇ। ਇਹ ਵੀ ਮੈਂ ਅਰਜ਼ ਕਰਾਂ, ਸੰਸਾਰੀ ਲੋੜਾਂ ਦੀ ਪੂਰਤੀ ਹੋ ਗਈ, ਸੰਸਾਰਕ ਸੁੱਖ ਤੇ ਕਈ ਦਫ਼ਾ ਰੋਕ ਦਿੰਦੇ ਨੇ। ਇਹ ਸੰਸਾਰਿਕ ਸੁੱਖ ਮਹਾਤਮਾ ਬੁੱਧ ਕੋਲ ਬਹੁਤ ਜ਼ਿਆਦਾ ਸਨ। ਸਿਧਾਰਥ ਆਖਿਰ ਰਾਜੇ ਦਾ ਇਕਲੌਤਾ ਲੜਕਾ ਸੀ, ਐਸਾ ਕੀ ਕੁਝ ਸੀ ਜੋ ਉਹਦੇ ਕੋਲ ਨਹੀਂ ਸੀ? ਪਰ ਹਿਰਦਾ ਦੁੱਖ ਦੀ ਚੋਟ ਖਾ ਗਿਆ। ਇੱਕ ਦਿਨ ਇੱਕ ਬਿਮਾਰ ਨੂੰ ਦੇਖਿਆ, ਇੱਕ ਦਿਨ ਇੱਕ ਬੁੱਢੇ ਨੂੰ ਦੇਖਿਆ, ਇੱਕ ਦਿਨ ਇਸਨੇ ਇੱਕ ਲਾਸ਼ ਦੇਖ ਲਈ, ਹਿਰਦਾ ਚੋਟ ਖਾ ਗਿਆ। ਉਹਨੂੰ ਵੀ ਦਿਸ ਪਿਆ ਮੈਂ ਵੀ ਬਿਮਾਰ ਹੋ ਸਕਦਾ, ਮੈਂ ਵੀ ਬੁੱਢਾ ਹੋ ਸਕਦਾ, ਮੈਂ ਵੀ ਮਰਨਾ ਹੈ। ਦੁੱਖਾਂ ਵਿੱਚ ਸਿਰਮੌਰ ਦੁੱਖ ਮੌਤ। ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਤਿੰਨ ਹੀ ਦੁੱਖ ਮੰਨੇ ਨੇ, ਜਨਮ, ਬੁਢੇਪਾ ਤੇ ਮਰਨ। ਬਾਕੀ ਸਾਰੇ ਦੁੱਖ ਇਨ੍ਹਾਂ ਤਿੰਨ ਦੁੱਖਾਂ ਦੀ ਛਾਇਆ ਨੇ। ਪ੍ਰਥਮ ਕਿਹੜਾ ਦੁੱਖ? ਜਨਮ। ਦੂਸਰਾ ਬੁਢੇਪਾ। ਤੀਸਰਾ ਮਰਨ। भगत जयदेव जी का पता है बड़ा कीमती गुरु ग्रंथ साहब जी महाराज दे च। वो कहिंदे नदा नोद जस समरणे न जन्म जराद मरण भयं। नहीं होंदा जेदे सिमरन करन नाल जन्म दा दुख, बुढ़ेपे दा दुख, मरण दा दुख, तीन दुख मन्ने। बाकी सारे दुख इन्हां तीन दुखां दियां छाया ने। अगर जन्म हो गया तो हुण सारे दुख कट्ठे होणगे, बुढ़ेपा भी होवेगा, मरना भी होवेगा, होर हजारां दुख कट्ठे होणगे। तो दुखां दा मूल कारण मन्निया जन्म। ओ मनुख सुपने च भी कदी धार्मिक नहीं हो सकदा जो जीवन भर जन्मदिन मनांदा ते जन्म नू खुशी मनदा, वो धार्मिक नहीं हो सकदा। पश्चिमी सभ्यता दा असर है, जन्म दुख है, जीवन दुख है, मरण दुख है। धन गुरु नानक देव जी महाराज फरमान करते ने, नानक बद्धा घर तहां जिथे मृत ना जन्म जरा। असी अपना घर उथे बनाया जिथे जमना कोई नहीं, बुढ़ेपा कोई नहीं, मरना भी कोई नहीं। ये जीवन मिले है परम जीवन की प्राप्ति लई। ये जीवन मिले है उस जीवन की प्राप्ति लई जिस जीवन दे जन्म मरण बुढ़ेपा नहीं है, सारे दुख नहीं है। इस जीवन दे ते हैं शरीर रोगां दी खाण है, मन सोगां दी खाण है। मन दे च सोग है, तन दे च रोग ने। मेरे समेत आप जितने बैठे किसी नूं तंदुरुस्त ना समझ लेना, गुरबाणी नहीं मनदी। जो जो दिसे सो सो रोगी, रोग रहित मेरा सतगुरु जोगी। दरअसल रोगी सारे ने, जिन्ने चिर तक रोग पीड़ा ना बने असी रोग नू रोग मनदे ही नहीं। आयुर्वेद, यूनानी तिब, एलोपैथी, होम्योपैथी, नेचरपैथी, पीड़ दुख ना बने, रोग दुख ना बने, रोग पीड़ा ना बने, वो पीड़ा दा समाधान ते कर देने रोग दा नहीं। आयुर्वेद भी मौजूद है और एलोपैथी मौजूद है, होम्योपैथी मौजूद है, नेचरपैथी मौजूद है। मेडिकल स्टोर दवाइयां नाल भरे पैने, मनुखां दे शरीर रोगां नाल भरे। जो जो दिसे सो सो रोगी, सारे ही रोगी ने। रोग दिखाई देवे भावे ना दिखाई देवे, तन रोगी है। और रोग वधदियां वधदियां एक दिन बुढ़ेपे च प्रगट होएगा, बुढ़ेपा प्रबल रोग। और रोग वधदियां वधदियां एक दिन मौत दे च प्रगट होएगा, ऐ भी दुख। अगर अंदर रोग नहीं है तो मनुख बुढ़ा किस तरह हो जाता है, मर किस तरह जाता है। रोग ही तो वध रहे है, दिखाई नहीं दे रहे। तन रोग है, गुरु नानक नहीं मनते कोई तन स्वस्थ हो सकता है। रोग ते मन सोग है, मन दे सोग ते चिंतावान है। जिथे सारे तन रोगी ने उथे सतगुरां दी बाणी कहिंदी है सारियां दे मन दे चिंता है। चिंतत ही दिसे सब को है, सारे ही चिंता तुर रहे। चिंता भविष्य दी आउंदी है और यादां भूतकाल दी आउंदियां ने। तन नूं भजन दौड़न वास्ते अस्थान चाहिए, स्पेस चाहिए। मन नूं भजन दौड़न वास्ते समा चाहिए, काल चाहिए। देश दे च भ्रमण करदा है तन, काल दे च भ्रमण करदा है मन। ध्यान नाल पकड़ना, ਮਨ ਨੂੰ ਜਗ੍ਹਾ ਨਹੀਂ ਚਾਹੀਦੀ, ਅਸਥਾਨ ਨਹੀਂ ਚਾਹੀਦਾ। ਮਨ ਤੇ ਸਮੇਂ ਵਿੱਚ ਭਟਕਦਾ, ਤਨ ਅਸਥਾਨ ਵਿੱਚ ਭਟਕਦਾ ਹੈ। ਤਨ ਨੂੰ ਕੰਮ ਕਰਨ ਵਾਸਤੇ ਜਗ੍ਹਾ ਚਾਹੀਦੀ, ਸਪੇਸ ਚਾਹੀਦਾ, ਦੇਸ਼ ਚਾਹੀਦਾ, ਅਸਥਾਨ ਚਾਹੀਦਾ, ਦੌੜਨ ਵਾਸਤੇ, ਭੱਜਣ ਵਾਸਤੇ, ਕੰਮ ਕਰਨ ਵਾਸਤੇ, ਬੈਠਣ ਵਾਸਤੇ, ਉੱਠਣ ਵਾਸਤੇ, ਸੌਣ ਵਾਸਤੇ ਜਗ੍ਹਾ ਚਾਹੀਦੀ ਹੈ। ਮਨ ਅਸਥਾਨ ਵਿੱਚ ਨਹੀਂ ਦੌੜਦਾ, ਮਨ ਸਮੇਂ ਵਿੱਚ ਦੌੜਦਾ। ਕਿਹੜੇ ਸਮੇਂ 'ਚ ਦੌੜਦਾ? ਦੋ ਸਮਿਆਂ ਦੇ 'ਚ। ਕਿਹੜੇ ਦੋ ਸਮੇਂ? ਉਂਝ ਸਮਾਂ ਇੱਕੋ ਹੀ ਹੈ। ਮਨੁੱਖ ਕਰਕੇ ਸਮੇਂ ਦੇ ਤਿੰਨ ਰੂਪ ਬਣ ਜਾਂਦੇ ਨੇ, ਭੂਤ, ਭਵਿਸ਼, ਵਰਤਮਾਨ, ਮਾਜ਼ੀ, ਹਾਲ, ਮੁਸਤਕਬਿਲ। ਉਂਝ ਸਮਾਂ ਕੇਵਲ ਸਮਾਂ ਇੱਕੋ ਹੀ ਹੈ। ਅਗਰ ਮੈਂ ਨਾ ਆਵਾਂ ਤਾਂ ਫਿਰ ਕੋਈ ਭੂਤਕਾਲ ਨਹੀਂ ਹੈ, ਕੋਈ ਭਵਿਸ਼ ਨਹੀਂ ਹੈ, ਸਿਰਫ ਵਰਤਮਾਨ ਰਹਿ ਜਾਏਗਾ, ਜੋ ਹੈ ਸੋ ਹੈ। ਮਨੁੱਖ ਕਰਕੇ ਸਮੇਂ ਦਾ ਵਿਭਾਜਨ ਹੋ ਜਾਂਦਾ, ਸਮੇਂ ਦੇ ਤਿੰਨ ਰੂਪ ਬਣ ਜਾਂਦੇ। ਮਨ ਸਮੇਂ ਦੀਆਂ ਦੋ ਧਾਰਾਵਾਂ ਵਿੱਚ ਭਟਕਦਾ ਹੈ। ਕਿਹੜੀਆਂ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ, ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ। ਜਾਂ ਤੇ ਮਨੁੱਖ ਯਾਦਾਂ ਵਿੱਚ ਬੈਠਾ ਹੁੰਦਾ ਗੁਜ਼ਰੇ ਹੋਏ ਸਮੇਂ ਦੀ, ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਬੈਠਾ ਹੁੰਦਾ। ਹਰ ਮਨੁੱਖ, ਹਰ ਮਨ ਸੋਗ ਦੇ ਵਿੱਚ ਹੈ। ਯਾਦਾਂ ਵਿੱਚ ਕੀ ਆਉਂਦਾ? ਕਿਹੜੀ ਗੱਲ ਯਾਦ ਕਰਦਾ? ਯਾਦਾਂ ਵਿੱਚ ਦੁੱਖ ਸੁੱਖ ਆਉਂਦਾ, ਹੋਰ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ। ਕੁਛ ਮਿਲਿਆ ਸੀ ਜਿਹਦੇ ਨਾਲ ਵਕਤੀ ਸੁੱਖ ਮਿਲਿਆ ਸੀ, ਯਾਦ ਆਉਂਦਾ, ਫਿਰ ਉਹ ਚਲਾ ਗਿਆ, ਵਿਛੜ ਗਿਆ। ਸਮੇਂ ਵਿੱਚ, ਕਾਲ ਵਿੱਚ ਜੋ ਕੁਛ ਵੀ ਮਿਲਦਾ ਵਿਛੜਦਾ। ਇਹ ਤਨ ਹੀ ਮਿਲਿਆ ਤੇ ਨਹੀਂ ਰਹੇਗਾ, ਬਾਕੀ ਕੀ ਰਹਿਣਾ? ਇਸ ਵਾਸਤੇ ਜੀਵਨ ਨੂੰ ਯਾਤਰਾ ਵੀ ਮੰਨਦੇ ਨੇ। ਯਾਤਰਾ ਵਿੱਚ ਕੀ ਆਉਂਦਾ? ਇੱਕ ਪੜਾਵ ਆਇਆ ਗਿਆ, ਦੂਜਾ ਪੜਾਵ ਆਇਆ ਗਿਆ, ਤੀਜਾ ਪੜਾਵ ਆਇਆ ਗਿਆ। ਜੀਵਨ ਭਰ ਕੀ ਆਉਂਦਾ? ਮਿਲਣਾ ਵਿਛੜਨਾ, ਮਿਲਣਾ ਵਿਛੜਨਾ, ਮਿਲਣਾ ਵਿਛੜਨਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਕਿਉਂਕਿ ਸਮੇਂ ਵਿੱਚ ਜੋ ਕੁਛ ਵੀ ਮਿਲਦਾ ਸਦੀ ਵੀ ਨਹੀਂ ਹੈ, ਕਾਲ ਵਿੱਚ ਜੋ ਕੁਛ ਵੀ ਮਿਲਦਾ ਕਾਲ ਖਾ ਜਾਂਦਾ, ਕਾਲ ਮਿਟਾ ਦਿੰਦਾ, ਸਮਾਂ ਮਿਟਾ ਦਿੰਦਾ, ਸਦੀ ਵੀ ਕੁਛ ਵੀ ਨਹੀਂ ਹੈ, ਮਿਲਦਾ ਵਿਛੜਦਾ। ਕੁਛ ਮਨ ਭਾਵਦਾ ਮਿਲਿਆ ਸੀ, ਮਿਲ ਕੇ ਬੜੀ ਖੁਸ਼ੀ ਹੋਈ ਸੀ, ਯਾਦ ਆਉਂਦੀ ਹੈ, ਫਿਰ ਵਿਛੜ ਗਿਆ। ਵਿਛੜ ਕੇ ਬੜੀ ਚੋਟ ਲੱਗੀ, ਦੁੱਖ ਹੋਇਆ, ਯਾਦ ਆਉਂਦਾ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਚ ਬੈਠਾ ਹੁੰਦਾ, ਔਰ ਕੁਛ ਵੀ ਨਹੀਂ। ਫਿਰ ਮਨ ਚਲਾ ਜਾਂਦਾ ਭਵਿਸ਼ ਦੀ ਚਿੰਤਾ ਚ। ਚਿੰਤਾ ਕਿਹੜੀ ਗੱਲ ਦੀ? ਹੁਣ ਜੋ ਕੁਛ ਕੋਲ ਹੈ ਕਿਧਰੇ ਵਿਛੜ ਨਾ ਜਾਏ। ਹੁਣ ਮੈਂ ਜੋ ਕੁਛ ਚਾਹੁੰਦਾ ਐਸਾ ਨਾਵੇਂ ਕਿਧਰੇ ਨਾ ਮਿਲੇ, ਚਿੰਤਾ। ਮਨੁੱਖ ਦੁੱਖ ਸੁੱਖ ਦੀਆਂ ਯਾਦਾਂ ਦੇ ਚ ਬੈਠਾ ਹੈ। ਅੱਖਾਂ ਦੱਸ ਦਿੰਦੀਆਂ, ਚਿਹਰਾ ਦੱਸ ਦਿੰਦਾ। ਮਨੁੱਖ ਭਵਿਸ਼ ਦੀ ਚਿੰਤਾ ਵਿੱਚ ਬੈਠਾ ਹੈ, ਮੱਥਾ ਦੱਸ ਦਿੰਦਾ। ਠੀਕ ਹੈ, ਪਾਠ ਕਰਦਾ ਪਿਆ ਹੋਵੇ, ਸਿਆਣੇ ਨੇ ਕਹਿ ਦੇਣਾ ਚਿੰਤਾ 'ਚ ਬੈਠਾ। ਠੀਕ ਹੈ, ਮੰਦਿਰ ਮਸਜਿਦ ਗੁਰਦੁਆਰੇ ਬੈਠਾ ਹੋਵੇ, ਸਿਆਣੇ ਮਨੁੱਖ ਨੇ ਦੱਸ ਦੇਣਾ ਦੁੱਖ ਦੁੱਖ ਸੁੱਖ ਦੀਆਂ ਯਾਦਾਂ ਵਿੱਚ ਬੈਠਾ, ਔਰ ਕੁਛ ਵੀ, ਕੁਛ ਵੀ। ਮਨ ਵਰਤਮਾਨ ਵਿੱਚ ਆਉਂਦਾ ਹੀ ਨਹੀਂ, ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚ ਆਉਂਦਾ, ਮਨ ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚ ਆਉਂਦਾ। ਇਸ ਸੰਬੰਧ ਚ ਅਕਸਰ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸਲੋਕ ਯਾਦ ਆ ਜਾਂਦਾ, ਆਪ ਨੂੰ ਸਰਵਨ ਕਰਾਵਾਂ। ਸਤਿਗੁਰੂ ਕਹਿੰਦੇ ਨੇ, ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਏ। ਜੇਕਰ ਅਨਹੋਣੀ ਹੁੰਦੀ ਹੋਵੇ ਤਾਂ ਕਰੋ, ਇਹ ਕਹਿ ਰਹੇ ਨੇ ਸਤਿਗੁਰ। ਚਿੰਤਾ ਤਾਂ ਕੀ ਜੀਏ ਜੋ ਅਨਹੋਣੀ ਹੋਵੇ। ए मार्ग संसार को नानक थिर नहीं कोए। चिंता दे मूल दो कारण मैं फिर बयान करा। पहला, कम से कम मेरे नाल ऐसा नहीं होना चाहिदा, होंदा जगत नाल होवे पिया। मेरे नाल ऐसा नहीं होना चाहिदा, पर अंदर चिंता बनी हुई है किधरे हो ना जाए, हो ना जाए। आप सियाने उम्मीद गल पकड़े चाहिए। कबीर कहिंदे ने, पारो सी के जो हुआ तू अपने भी। किड़े चक्करां च पया, जो दूजे नाल होया तेरे नाल भी होवेगा, तेरे नाल भी होएगा। कम से कम मेरे नाल ऐसा नहीं होना चाहिए। दूजा बुढ़ा होया मैं ना हुआ, दूजे दी अर्थी निकली है मेरी ना निकले। कबीर कहने मेरे को पुछ, पारो सी के जो हुआ तू अपने भी जा। किड़े चक्करां च पे, जो दूजे नाल होया वही तेरे नाल होना, वही तेरे नाल। पहला चिंता का कारण कम से कम मेरे नाल ऐसा नहीं होना चाहिए। अंदर चिंता बनी हुई किधरे हो ना जाए, हो ना जाए। दूसरा चिंता का कारण ऐसा होना चाहिए, मैं चाहना, मेरी इच्छा है, मेरी कामना है, ऐसा होना चाहिए, पर अंदर चिंता शायद ना होवे, ना होवे। ऐसा चाहना मैं, ऐसा होना चाहिए, अंदर चिंता है पता ना होवे। गुरु तेग बहादुर साहब जी कहंदे ने, जो होंदा है वो होंदा है, जो नहीं आउंदा वो नहीं आउंदा। अनहोनी किसे नाल नहीं आउंदी, होनी होंदी है, चिंता क्यों करदा। गल इतनी है, चिंता तां की कीजिए जो अनहोनी होए। ए मार्ग संसार को नानक थिर नहीं कोए। दिन होया है, होना ही सी, रात होई है, होनी सी, और सुन लो, जन्म होया है, होना ही सी, मरण होया है, होना ही सी, सुख मिले है, मिलना ही सी, दुख मिले है, मिलना ही सी। हुण मैं अर्ज करा, परमात्मा दे मार्ग ते मनुख परमात्मा दे ज्ञान करके नहीं चलना। बड़ा यह जरूरी नुकता, अगर थोड़ी समझ च आ गया तो धर्म दी बहुत बारीक गल थोड़ी पकड़ दे चा जाएगी। परमात्मा दे ज्ञान करके कोई परमात्मा दे मार्ग ते नहीं चलता। क्यों? परमात्मा ते परमात्मा दा ज्ञान दोवें कट्ठे मिलते ने। यह नहीं, ज्ञान अज मिलिया ते भगवान कल मिलेगा, भगवान अज मिलिया ते ज्ञान उसका कल मिलेगा, इस तरह नहीं है। ब्रह्म ब्रह्म दा ज्ञान दोवें कट्ठे मिलते हैं। कोई मनुख ए आखे, धुप ते निकली है, चानना ते बड़ा है, पर कमाल दी गल है, सूरज ते निकलिया ही नहीं। सूरज नु दिन कर कहने ने, सूरज निकलिया तो दिन भी निकलिया, वो दिन कर है। ये किस तरह हो सकता है, सूरज निकलिया ते दिन नहीं है। कोई ए आखे, दिन ते है, बड़ा उज्जल है, दिन ते हो गया, चानना ते बड़ा है, पर कमाल है, सूरज ते निकलिया ही नहीं, उदय ही नहीं होया। या कोई इंज आखे, सूरज ते सिर ते खड़ा है, पर कमाल दी गल है, चानना ते है ही कोई नहीं, दिन ते है ही कोई नहीं। सूरज है तो दिन भी है, दिन है तो सूरज ही है, भगवान है तो ज्ञान भी है, ज्ञान है तो भगवान भी है, दोवें कट्ठे प्रगट होंदे, लगे पिछे नहीं आते। उम्मीद है गल पकड़ दे चाहिए होवे। ज्ञान करके कोई भगवान दे मार्ग ते नहीं चलता। ज्ञान ते भगवान ते दोवें कट्ठे मिलते ने। अक्षरी ज्ञान, जो मैं थोनू कथा सुना रहे हैं, इनू अनुभवी ज्ञान ना समझ लेना। अक्षरी ज्ञान इहदे नाल जिंदगी चलती ते है, बदलती कोई नहीं। यह भी मैं थोड़े जिहे इशारे मिल जाते हैं, थोड़े जिहे इशारे मिल जाते। ਕਿਸੇ ਵਕਤ ਖੁਲਾਸਾ ਕਰਦੇ ਹਾਂਗਾ, ਅਨੁਭਵੀ ਗਿਆਨ ਤੇ ਅਕਸ਼ਰੀ ਗਿਆਨ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਅਕਸ਼ਰੀ ਗਿਆਨ ਬਾਹਰੋਂ ਪੜ ਪੜ ਕੇ ਇਕੱਠਾ ਕੀਤਾ ਹੁੰਦਾ ਹੈ, ਅਨੁਭਵੀ ਗਿਆਨ ਸਾਧਨਾ ਕਰਕੇ ਅੰਦਰ ਤੋਂ ਬਾਹਰ ਪ੍ਰਗਟ ਹੁੰਦਾ। ਅਕਸ਼ਰੀ ਗਿਆਨ ਹੌਜ਼ ਦਾ ਪਾਣੀ ਹੈ, ਬਾਹਰੋਂ ਪਾਣੀ ਇਕੱਠਾ ਕਰਕੇ ਹੌਜ਼ ਦੇ ਚ ਇਕੱਠਾ ਕੀਤਾ, ਟੰਕੀ ਭਰੀ ਹੈ। ਅਨੁਭਵੀ ਗਿਆਨ ਇਸ ਤਰ੍ਹਾਂ ਜਿਵੇਂ ਪਹਾੜ ਦਾ ਸੀਨਾ ਚੀਰ ਕੇ ਝਰਨਾ ਨਿਕਲਿਆ, ਨਿਰਮਲ ਧਾਰਾ ਉਹ ਜੀਵਨ ਨੂੰ ਬਦਲ ਕੇ ਰੱਖ ਦਿੰਦਾ। ਕਿਉਂ? ਉਹ ਗਿਆਨ ਭਗਵਾਨ ਨੂੰ ਪ੍ਰਗਟ ਕਰ ਦਿੰਦਾ। ਭਗਵਾਨ ਨੂੰ ਕੀ ਪ੍ਰਗਟ ਕਰਦਾ? ਇਨਸਾਨ ਨੂੰ ਹੀ ਭਗਵਾਨ ਬਣਾ ਦਿੰਦਾ, ਮਨੁੱਖ ਹੀ ਰੱਬ ਦੀ ਮੂਰਤੀ ਹੋ ਜਾਂਦਾ। ਤੋ ਜੇ ਗਿਆਨ ਕਰਕੇ ਮਨੁੱਖ ਭਗਵਾਨ ਦੇ ਮਾਰਗ ਤੇ ਨਹੀਂ ਚੱਲਦਾ ਤਾਂ ਪ੍ਰੇਰਣਾ ਕਿੱਥੋਂ ਮਿਲਦੀ ਹੈ? ਪ੍ਰੇਰਣਾ ਦੁੱਖ ਤੋਂ ਮਿਲਦੀ ਹੈ, ਮੌਤ ਤੋਂ ਮਿਲਦੀ ਹੈ, ਔਰ ਕਿਸੇ ਤੋਂ ਨਹੀਂ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪਰਮਾਤਮਾ ਨੂੰ ਤੂੰ ਬਾਅਦ ਦੇ ਚ ਕਬੂਲ ਕਰ, ਮਰਨਾ ਪਹਿਲੇ ਕਬੂਲ ਕਰ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋਏ ਸਬਨ ਕੀ ਰਹਿਣ ਕਾ, ਤੂੰ ਆਓ ਹਮਾਰੇ ਪਾਸ। ਜਿਹਨੂੰ ਆਪਣਾ ਕਾਲ ਕਬੂਲ ਨਹੀਂ, ਅਕਾਲ ਨਾਲ ਜੁੜ ਨਹੀਂ ਸਕਦਾ। ਜਿਹਨੂੰ ਆਪਣਾ ਅੰਤ ਨਹੀਂ ਦਿਖਾਈ ਦਿੰਦਾ, ਉਸਨੂੰ ਬੇਅੰਤ ਵੀ ਨਹੀਂ ਦਿਖਾਈ ਦੇ। ਬੇਅੰਤ ਦੇ ਦਰਸ਼ਨ ਉਸਨੂੰ ਆਉਂਦੇ ਨੇ ਜਿਸਨੂੰ ਪਹਿਲੇ ਆਪਣਾ ਅੰਤ ਦਿਖਾਈ ਦਿੰਦਾ। ਅਕਾਲ ਵਿੱਚ ਉਹ ਲੀਨ ਆਉਂਦਾ ਹੈ ਜਿਹਨੂੰ ਪਹਿਲੇ ਆਪਣਾ ਕਾਲ ਦਿਖਾਈ ਦਿੰਦਾ। ਮੈਂ ਅਰਜ਼ ਕਰਾਂ, ਕੋਈ ਨਿਕਟ ਵਰਤੀ ਸੰਬੰਧੀ ਅਜ਼ੀਜ਼ ਅਕਾਰ ਜਿਸ ਦਿਨ ਚਲਾਣਾ ਕਰ ਜਾਂਦਾ, ਮਨੁੱਖ ਸ਼ਮਸ਼ਾਨ ਵਿੱਚ ਬੈਠਾ ਹੁੰਦਾ, ਉਹ ਮੌਤ ਨਿਕਟਵਰਤੀ ਦੀ ਆਉਂਦੀ ਹੈ, ਹਿਰਦੇ ਨੂੰ ਨਿਰਮਲ ਕਰ ਦਿੰਦੀ ਹੈ। ਨਾ ਹਿਰਦੇ ਚ ਉਸ ਵਕਤ ਲੋਭ ਆਉਂਦਾ, ਨਾ ਕ੍ਰੋਧ ਆਉਂਦਾ, ਨਾ ਵਾਸ਼ਨਾ ਆਉਂਦੀ ਹੈ, ਨਾ ਅਹੰਕਾਰ ਆਉਂਦਾ। ਬੈਰਾਗ ਹੀ ਬੈਰਾਗ ਆਉਂਦਾ ਸ਼ਮਸ਼ਾਨ ਘਾਟ ਵਿੱਚ। ਪਰ ਇਹ ਬੈਰਾਗ ਸਿਰਫ ਵਕਤੀ ਆਉਂਦਾ, ਦੂਜੇ ਦੀ ਮੌਤ ਨੇ ਬੈਰਾਗ ਪੈਦਾ ਕਰ ਦਿੱਤਾ, ਹਿਰਦੇ ਨੂੰ ਸ਼ੁੱਧ ਕਰ ਦਿੱਤਾ ਕਿ ਜੇ ਕਿਧਰੇ ਆਪਣੀ ਮੌਤ ਦਿਖਾਈ ਦੇਵੇ, ਆਪਣੇ ਬਸ ਆਪਣਾ ਅੰਤ ਦਿਖਾਈ ਦਿੰਦਿਆਂ ਬੇਅੰਤ ਦੀ ਝਲਕ ਮਿਲ ਜਾਂਦੀ ਹੈ। ਆਪਣਾ ਕਾਲ ਦਿਖਾਈ ਦਿੰਦਿਆਂ ਅਕਾਲ ਨਾਲ ਸੁਰਤ ਜੁੜਦੀ ਹੈ। ਮਨੁੱਖ ਦੁੱਖ ਤੋਂ ਪ੍ਰੇਰਣਾ ਲੈਂਦਾ ਹੈ, ਮੌਤ ਤੋਂ ਪ੍ਰੇਰਣਾ ਲੈਂਦਾ, ਔਰ ਕਿਸੇ ਤੋਂ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਦੁਨੀਆਂ ਦੇ ਪਹਿਲੇ ਅਵਤਾਰੀ ਪੁਰਸ਼ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜੋ ਕਹਿੰਦੇ ਨੇ ਦੁੱਖ ਦਾਰੂ ਸੁਖ ਰੋਗ ਬਣ। ਜਦ ਸੁਖ ਰੋਗ ਬਣ ਜਾਣ, ਸੁਖ ਹੰਕਾਰੀ ਬਣਾ ਦੇਵੇ, ਸੁਖ ਆਯਾਸ਼ ਬਣਾ ਦੇਵੇ, ਸੁਖ ਆਲਸੀ ਬਣਾ ਦੇਵੇ, ਫਿਰ ਦੁੱਖ ਹੀ ਬੰਦੇ ਨੂੰ ਸੁਚੇਤ ਕਰਦਾ, ਹੋਰ ਕੁਛ ਨਹੀਂ, ਹੋਰ ਕੁਛ ਨਹੀਂ। ਕਥਾ ਕੀਰਤਨ ਨਾਲ ਨਹੀਂ ਸੁਚੇਤ ਹੁੰਦਾ। ਮੰਦਰ ਮਸਜਿਦ ਗੁਰਦੁਆਰਿਆਂ ਦੇ ਧੂੰਆਂਧਾਰ ਸਤਸੰਗ ਹੋ ਰਹੇ ਨੇ, ਲੇਕਿਨ ਮਨੁੱਖ ਦੀ ਤਰਜ਼ੇ ਜ਼ਿੰਦਗੀ ਵੀ ਦਿਖਾਈ ਦੇ ਰਹੀ ਹੈ, ਕੁਛ ਵੀ ਨਹੀਂ। ਪ੍ਰੇਰਣਾ ਮੌਤ ਤੋਂ ਮਿਲਦੀ ਹੈ। ਗੁਰੂ ਵੀ ਕਹਿ ਰਹੇ ਨੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਤੋ ਖੈਰ ਮੈਂ ਅਰਜ਼ ਕਰ ਰਿਹਾ ਸੀ, ਇਸ ਜ਼ਮੀਨ ਦੇ ਉੱਤੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ, ਪਸ਼ੂ, ਮਨੁਸ਼, ਦੇਵਤੇ। ਪਸ਼ੂ ਕੇਵਲ ਪਸ਼ੂ ਨੇ, ਦੇਵਤਾ ਕੇਵਲ ਦੇਵਤਾ ਹੈ। ਪਸ਼ੂ ਸੁੱਖ ਦੇ ਚ ਜੀ ਰਹੇ ਨੇ, ਦੇਵਤੇ ਆਨੰਦ ਦੇ ਜੀ ਰਹੇ ਨੇ। ਮਨੁੱਖ ਦੇ ਚ ਤਿੰਨਾਂ ਹੀ ਸੰਭਾਵਨਾਵਾਂ ਛੁਪੀਆਂ ਹੋਈਆਂ ਨੇ। ਮਨੁੱਖ ਪਸ਼ੂ ਦੀ ਤਰ੍ਹਾਂ ਜੀ ਸਕਦਾ, ਮਨੁੱਖ ਮਨੁੱਸ਼ ਦੀ ਤਰ੍ਹਾਂ ਜੀ ਸਕਦਾ, ਮਨੁੱਸ਼ ਦੇਵਤੇ ਦੀ ਤਰ੍ਹਾਂ ਜੀ ਸਕਦਾ। ਇਸ ਵਾਸਤੇ ਕਈ ਦਫ਼ਾ ਅਸੀਂ ਕਹਿੰਦੇ ਹਾਂ ਇਹ ਮਨੁੱਖ ਨਹੀਂ ਹੈ, ਪਸ਼ੂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਕਰਤੂਤ ਪਸ਼ੂ ਕੀ ਮਾਨਸ ਜਾ। ਔਰ ਐਸਾ ਵੀ ਅਸੀਂ ਕਹਿ ਦਿੰਦੇ ਹਾਂ ਇਹ ਮਨੁੱਖ ਨਹੀਂ, ਇਹ ਤੇ ਦੇਵਤਾ ਹੈ, ਇਹ ਤੇ ਫਰਿਸ਼ਤਾ ਹੈ। ਮਨੁੱਖ ਪਸ਼ੂ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਥੱਲੇ ਵੀ ਗਿਰ ਸਕਦਾ ਹੈ। ਮਨੁੱਖ ਦੇਵਤਾ ਦੀ ਤਰ੍ਹਾਂ ਵੀ ਜੀ ਸਕਦਾ ਹੈ, ਮਨੁੱਖਤਾ ਤੋਂ ਉੱਪਰ ਵੀ ਉੱਠ ਸਕਦਾ ਹੈ। ਮਨੁੱਖ ਰੁਕਿਆ ਵੀ ਰਹਿ ਸਕਦਾ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ। ਇਰਾਨੀ ਸੂਫੀ ਸੰਤ ਸਾਦੀ ਕਹਿੰਦੇ ਨੇ, ਅਗਰ ਇਨਸਾਨ ਭਗਵਾਨ ਦੀ ਤਰ੍ਹਾਂ ਨਹੀਂ ਜੀ ਸਕਿਆ ਤਾਂ ਕਮ ਸੇ ਕਮ ਇਨਸਾਨ ਇਨਸਾਨ ਦੀ ਤਰ੍ਹਾਂ ਤੇ ਜੀਵੇ। ਇਨਸਾਨ ਰਾਹ انسانیت لازم است، اود گرب نباشد حیزم است۔ کہندا انسان دے اندر انسانیت لازمی چاہیے، اگر خوشبو ہی نہیں ہے تے چندن نو چندن کہن دی کی لوڑ ہے، تے لکڑ ہے۔ اگر انسانیت ہی نہیں ہے تے انسان نو انسان کہن دی لوڑ کی ہے؟ حیوان ہے، حیوان ہے۔ اسلام نے بھی تین طرح دی زندگی منی ہے، حیوان، انسان، فرشتے۔ ساڈے دیش دے وچ بھی تین طرح دی زندگی منتے نے، پشو، منش، دیوتے۔ منش تے اسی ہو گئے ہیں، لمبی چوڑی یاترا گروانی دستی ہے، منش تے اسی ہو گئے ہیں، موقع سانو مل گیا۔ انو ایک ہور روپ دے وچ بھی بیان کرتے ہیں، پشو کول تن تے ہے، وکست من نہیں ہے۔ کچھ روحاں، پوتر روحاں، انہاں کول من تے ہے، تن نہیں ہے۔ انہاں نو بھی دیوتا کہندے، انہاں نو بھی فرشتہ کہندے۔ کچھ روحاں جو چنگیاں نے انہاں نو فرشتہ دیوتا کہہ دیندے نے، جو ماڑیاں نے انہاں نو بھوت پریت کہہ دیندے نے۔ کئی کوٹ بھوت پریت سوکر مرگا۔ جیسے منکھاں دے کچھ چنگے منک نے، کچھ ماڑے نے، اور روحاں بھی اس طرح دیاں نے۔ ماں باپ دا جیون چنگا ہوے، سماجک جیون چنگا ہوے، چنگیاں روحاں دے جنم دے کارن بن جاندے۔ سماجک زندگی بڑی برشٹ ہوے تو برشٹ روحاں دا جنم ہوندا ہے۔ اس طرح ہوندا ہے، ماں دے سنسکاراں نال روحاں دے سنسکار میل کھان جنم ہوندا ہے۔ پشو کول تن ہے، من نہیں ہے۔ دیوتے کول وکست من تے ہے، سارے سنسکاروں دے کول موجود نے، گیان ہے، لیکن منزل دی پورتی پربھو وچ لین ہو سکے جڑی سادھنا رہ گئی ہے، او دے واسطے تن چاہید ہے، نہیں ہے۔ دیوتے کول من ہے، تن نہیں ہے۔ کیول منک ہے، یہ تن بھی ہے، من بھی ہے۔ ایشور دے لین ہون دا موقع نہ پشو کول ہے، نہ دیوتے کول ہے، کیول منک کول ہے۔ بھائی پراپت مانک دے ہوریا، گوبند ملن کی اہی تیری بار، اہی تیری اوسر، اہی تیری بار، گھٹ بھی تر تو دیکھ بیچار۔ دنیا بھر دے اوتاری پرش منکھ نو سمجھان واسطے آئے نے، کدھرے پیچھے نہ مڑ جائے۔ پانی نیوان دی طرف اپنے آپ جاندا ہے، پر چڑھائیاں تے چاڑنا ہوئے تو پریشر دینا پے گا، اونج نہیں۔ زندگی نیوان دی طرف، پشوان دی طرف اپنے آپ جاندی ہے۔ منکھ اپنے آپ ہی لوبی بن جاندا ہے، کرودھی بن جاندا ہے، کامی بن جاندا ہے، ہنکاری بن جاندا ہے۔ کوئی کتاباں پڑھن دی لوڑ نہیں، کوئی فلسفہ پڑھن دی لوڑ نہیں، کوئی کتھا کہانیاں پڑھن دی تے سنن دی لوڑ نہیں۔ منک اپنے آپ ہی ہنکاری ہو جاندا ہے، پانی نیوان دی طرف اپنے آپ جاندا ہے۔ پانی بلندیاں تے جا سکے پریشر چاہیدا ہے، منک اپنے آپ سنت نہیں بن سکتا، بھگت نہیں بن سکتا، برہم گیانی نہیں بن سکتا، ست سنگ دا سہارا چاہیدا ہے، اوتاراں دا کلام بانی چاہیدی ہے، کتھا کیرتن دی سادھنا چاہیے، امرت ویلے دا اٹھنا تے جپ، یہ سارے سادھن چاہیے نے، تاں منک دی زندگی بلندیاں نو چھوے گی۔ اجوکے سمے وچ یہ خیال ہی دنیا چ ہٹدا جا رہا ہے، یہ بھی میں عرض کراں۔ روز روز سنسار برا ہوندا جا رہا ہے، برا ہوندا۔ پتہ ہے کارن؟ دو نقطے بیان کراں۔ گرو ارجن دیو جی مہاراج کہندے نے، پرب کی استت کرو سنت میں، ساودھان ایکاگر چیت۔ بڑی ساودھانی، بڑی ایکاگرتا چاہیے، پربھو دی استت کرو، ਹੁਣ ਜਿਸ ਕਰਮ ਦੇ ਚ ਪੂਰਾ ਮਨ ਨਾ ਆਵੇ ਉਹਦੇ ਸੰਸਕਾਰ ਨਹੀਂ ਬਣਦੇ। ਇਹ ਹਕੀਕਤ ਹੈ। ਪੂਰਾ ਮਨ ਨਾ ਆਵੇ ਉਹਦਾ ਗਿਆਨ ਵੀ ਨਹੀਂ ਮਿਲਦਾ। ਔਰ ਧਿਆਨ ਤੇ ਗਿਆਨ ਦੋਵੇਂ ਇਕੱਠੇ ਜੁੜੇ ਹੋਏ ਨੇ। ਇਹ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਬਿਨਾਂ ਧਿਆਨ ਦੀ ਇਕਾਗਰਤਾ ਤੋਂ ਕਿਸੇ ਵੀ ਵਸਤੂ ਦਾ ਗਿਆਨ ਹਾਸਲ ਕਰਨਾ ਬੜਾ ਔਖਾ ਹੈ। ਇਹ ਦੋ ਨੁਕਤੇ ਬੜੇ ਧਿਆਨ ਨਾਲ ਸੁਣਨਾ, ਅਭਿਆਸੀ ਸੱਜਣਾ ਦੇ ਕੰਮ ਆਉਣਗੇ। ਨਵੀਂ ਨਵੀਂ ਸਾਈਕਲ ਚਲਾਉਣੀ ਸਿੱਖਣੀ ਹੈ, ਬੜਾ ਧਿਆਨ ਹੈ, ਬੜੀ ਇਕਾਗਰਤਾ। ਕਿਉਂ? ਅਗਰ ਇਕਾਗਰਤਾ ਭੰਗ ਹੋ ਗਈ ਤਾਂ ਸਾਈਕਲ ਵੀ ਗਈ ਤੇ ਸਾਈਕਲ ਚਲਾਉਣ ਵਾਲਾ ਵੀ ਗਿਆ, ਲੱਤਾਂ ਬਾਹਾਂ ਟੁੱਟਣਗੀਆਂ। ਇਕਾਗਰਤਾ ਹੈ, ਸਾਵਧਾਨੀ ਹੈ। ਜੈਸੇ ਜੈਸੇ ਧਿਆਨ ਦੀ ਇਕਾਗਰਤਾ ਗਿਆਨ ਬਣ ਜਾਂਦੀ ਹੈ, ਸਾਈਕਲ ਚਲਾਉਣਾ ਆ ਜਾਂਦਾ, ਧਿਆਨ ਬਿਖਰ ਜਾਂਦਾ। ਫਿਰ ਤੇ ਹੁਣ ਦੂਜੇ ਨਾਲ ਗੱਪਾਂ ਮਾਰਦਿਆਂ ਸਾਈਕਲ ਚਲਾ ਰਿਹਾ। ਨਵਾਂ ਨਵਾਂ ਸਕੂਟਰ ਚਲਾਉਣਾ ਸਿੱਖਣਾ, ਬੜੀ ਧਿਆਨ ਦੀ ਇਕਾਗਰਤਾ। ਉਹਨੂੰ ਪਤਾ ਹੈ ਇਕਾਗਰਤਾ ਮੇਰੀ ਭੰਗ ਹੋ ਗਈ ਤੇ ਸਕੂਟਰ ਵੀ ਗਿਆ ਤੇ ਮੈਂ ਵੀ ਗਿਆ, ਮੇਰੀ ਵੀ ਖੈਰ ਕੋਈ ਨਹੀਂ। ਬੜੀ ਇਕਾਗਰਤਾ ਹੈ, ਬੜੇ ਧਿਆਨ ਦਾ ਟਿਕਾਓ ਹੈ। ਸਹਿਜੇ ਸਹਿਜੇ ਅਭਿਆਸ ਕਰਦਿਆਂ ਕਰਦਿਆਂ ਧਿਆਨ ਗਿਆਨ ਬਣ ਗਿਆ, ਸਕੂਟਰ ਚਲਾਉਣਾ ਆ ਗਿਆ। ਹੁਣ ਧਿਆਨ ਬਿਖਰ ਗਿਆ, ਹੁਣ ਤੇ ਨਾਲ ਪਿੱਛੇ ਬੈਠੇ ਨਾਲ ਗੱਪਾਂ ਮਾਰਦਾ ਵੀ ਚਲਾਈ ਜਾ ਰਹੇ, ਧਿਆਨ ਬਿਖਰ ਗਿਆ। ਗਿਆਨ ਦੇ ਮਿਲਦਿਆਂ ਧਿਆਨ ਬਿਖਰ ਜਾਂਦਾ। ਨਵੀਂ ਨਵੀਂ ਕਾਰ ਚਲਾਉਣੀ ਸਿੱਖਣੀ ਹੈ, ਬੜੀ ਇਕਾਗਰਤਾ। ਕਿਸੇ ਗੁਰੂ ਪੀਰ ਪੈਗੰਬਰ ਨੂੰ ਆਖਣ ਦੀ ਲੋੜ ਨਹੀਂ, ਬਈ ਇਕਾਗਰਤਾ, ਧਿਆਨ ਜੋੜੋ। ਧਿਆਨ ਆਪੇ ਹੀ ਜੁੜਦਾ, ਕਿਉਂਕਿ ਖਤਰਾ ਹੈ, ਖਤਰਾ ਹੈ, ਡਰ ਹੈ। ਉਹਨੂੰ ਪਤਾ ਜੇ ਧਿਆਨ ਨਾ ਹੋਇਆ ਤੇ ਕਾਰ ਵੀ ਗਈ ਤੇ ਮੈਂ ਵੀ ਗਿਆ। ਤੋ ਬੜੀ ਧਿਆਨ ਦੀ ਇਕਾਗਰਤਾ ਹੈ। ਸਹਿਜੇ ਸਹਿਜੇ ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਹੁਣ ਤੇ ਟੇਪ ਸੁਣਦਾ ਹੋਇਆ ਜਾ ਰਿਹਾ, ਨਾਲ ਫਰੰਟ ਸੀਟ ਤੇ ਦੂਜਾ ਬੈਠਾ, ਉਹਦੇ ਨਾਲ ਗੱਪਾਂ ਮਾਰਦਾ ਹੋਇਆ ਕਾਰ ਚਲਾ ਰਿਹਾ, ਧਿਆਨ ਵਿਖਰ ਗਿਆ। ਕਿਉਂ? ਧਿਆਨ ਗਿਆਨ ਬਣ ਗਿਆ, ਕਾਰ ਚਲਾਉਣਾ ਆ ਗਿਆ। ਅਗਰ ਇੱਕ ਦਫਾ ਪ੍ਰਭੂ ਨਾਮ ਦੇ ਚ ਧਿਆਨ ਜੁੜ ਜਾਏ, ਧਿਆਨ ਕਦੀ ਬਿਖਰਦਾ ਨਹੀਂ। ਕਿਉਂ? ਗਿਆਨ ਕਦੀ ਪੂਰਾ ਨਹੀਂ ਆਉਂਦਾ। ਪਰਮਾਤਮਾ ਅਸੀਮ ਹੈ, ਔਰ ਇਸ ਸੀਮਤ ਜ਼ਿੰਦਗੀ ਦੇ ਚ ਉਸ ਅਸੀਮ ਨੂੰ ਪੂਰਨ ਤੌਰ ਤੇ ਜਾਣਨਾ ਔਖਾ ਹੈ। ਤੋ ਗਿਆਨ ਰੋਜ਼ ਰੋਜ਼ ਵੱਧਦਾ ਜਾ ਰਿਹਾ, ਧਿਆਨ ਹਟਦਾ ਹੀ ਨਹੀਂ। ਉਮੀਦ ਇਹ ਗੱਲ ਪਕੜਦੇ ਚਾਹੀ ਹੋਵੇਗੀ। ਜਗਤ ਦੇ ਕਿਸੇ ਵੀ ਕੰਮ ਦੇ ਚ ਧਿਆਨ ਜੋੜੀਏ, ਧਿਆਨ ਜਦ ਗਿਆਨ ਬਣ ਜਾਂਦਾ, ਧਿਆਨ ਬਿਖਰ ਜਾਂਦਾ। ਪ੍ਰਭੂ ਨਾਮ ਦੇ ਚ ਧਿਆਨ ਜੁੜਿਆ ਕਦੀ ਬਿਖਰਦਾ ਨਹੀਂ, ਕਦੀ ਵੀ ਨਹੀਂ। ਕਾਰਨ, ਗਿਆਨ ਕਦੀ ਪੂਰਾ ਹੁੰਦਾ ਹੀ ਨਹੀਂ, ਆਉਂਦਾ ਹੀ ਨਹੀਂ। ਮੈਂ ਦੇਖ ਕੇ ਹੈਰਾਨ ਹਾਂ, ਕੋਈ 50 ਟੀਕੇ ਨੇ ਜਪਜੀ ਸਾਹਿਬ ਦੇ, ਇੱਕ ਟੀਕਾ ਦੂਜੇ ਨਾਲ ਮੇਲ ਨਹੀਂ ਖਾਂਦਾ। ਨਿਰਮਲਿਆਂ ਦਾ ਟੀਕਾ ਹੈ, ਉਦਾਸੀਆਂ ਦਾ ਟੀਕਾ ਹੈ, ਸੰਪਰਦਾਇਆਂ ਦਾ ਟੀਕਾ ਹੈ, ਫਿਰ ਫਰੀਦਕੋਟੀਆਂ ਦਾ ਟੀਕਾ ਹੈ। ਮਹਾਰਾਜਾ ਫਰੀਦਕੋਟ ਨੇ 13-14 ਗਿਆਨੀਆਂ ਤੋਂ ਕਰਵਾਇਆ ਸੀ। ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ, ਭਾਈ ਵੀਰ ਸਿੰਘ ਨੇ, ਔਰ ਇਸ ਤੋਂ ਇਲਾਵਾ ਸੰਤ ਵਿਨੋਬਾ ਭਾਵੇ ਨੇ ਵੀ ਜਪਜੀ ਸਾਹਿਬ ਦਾ ਟੀਕਾ ਕੀਤਾ, ਆਚਾਰੀਆ ਰਜਨੀਸ਼ ਨੇ ਵੀ ਕੀਤਾ, ਸਵਾਮੀ ਕ੍ਰਿਸ਼ਨਾਨੰਦ ਨੇ ਵੀ ਕੀਤਾ। ਮੇਰੇ ਦੇਖੇ 50 ਟੀਕੇ ਨੇ। 5 ਸਾਲ ਮਿਹਨਤ ਕਰਕੇ 16 ਪੌੜੀਆਂ ਤੱਕ ਮੈਂ ਟੀਕਾ ਤੇ ਵਿਆਖਿਆ ਲਿਖਿਆ ਸੀ, ਤਿਉਂ ਦੀ ਤਿਉਂ ਪਈ ਹੈ ਜੇ, ਅੱਗੇ ਚੱਲ ਨਹੀਂ ਸਕੇ। ਉਹ 50 ਟੀਕੇ ਆਪਸ ਦੇ ਚ ਮੇਲ ਨਹੀਂ ਖਾਂਦੇ, ਇੱਕ ਵੀ ਮੇਲ ਨਹੀਂ। ਉਦਾਸੀਆਂ ਦਾ ਟੀਕਾ ਨਿਰਮਲਿਆਂ ਨਾਲ ਮੇਲ ਨਹੀਂ ਖਾਂਦਾ, ਨਿਰਮਲਿਆਂ ਦਾ ਟੀਕਾ ਫਰੀਦਕੋਟੀਆਂ ਨਾਲ ਮੇਲ ਨਹੀਂ ਖਾਂਦਾ, ਤੇ ਫਰੀਦਕੋਟੀਆਂ ਦਾ ਟੀਕਾ ਭਾਈ ਵੀਰ ਸਿੰਘ ਨਾਲ ਮੇਲ ਨਹੀਂ ਖਾਂਦਾ, ਭਾਈ ਵੀਰ ਸਿੰਘ ਦਾ ਟੀਕਾ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦਾ। ਸਭ ਅਲੱਗ ਅਲੱਗ ਨੇ। ਥੋੜਾ ਜਿਹਾ ਤਾਰਕਿਕ ਮਨੁੱਖ ਇਹ ਆਖੇਗਾ ਇਹਨਾਂ ਸਾਰਿਆਂ ਚ ਇੱਕ ਠੀਕ ਹੋ ਸਕਦਾ ਸਾਰੇ ਨੇ, ਕਿਉਂਕਿ ਸਾਰਿਆਂ ਦੇ ਅਰਥ ਹੋਰ ਹੋਰ ਨੇ, ਵਿਆਖਿਆ ਹੋਰ ਹੋਰ ਨੇ। एक ठीक हो सकता है, बाकी सारे गलत ने। अपनी तर्क बुद्धि करके भी 25 साल पहले मैं भी ऐसा सोचता सी कि सारे ठीक नहीं हो सकते, कोई एक ठीक होवेगा। आखिर सहजे सहजे गल पकड़ दे चाहिए, सारे ही ठीक ने, सारे ही ठीक ने। जिसका जितना गहरा ध्यान गया है उदे कोल उतना ज्ञान है, ते ज्ञान दी कोई सीमा नहीं। आप अपनी बुद्ध है जेती बरणत बिन बिन तोय तेती, सारे ठीक ने, एक भी गलत नहीं। सारियां कोल सागर दा जल है, कोई लोटा भर के ले आया, कोई बाल्टी भर के ले आया, कोई डोल भर के ले आया, कोई गागर भर के ले आया, किदे कोल कौली है छोटी है, ते सारियां कोल सारे ही ठीक ने, एक भी जो है गलत ने। ध्यान जैसे प्रभु दे नाम दे जुड़दा है, ध्यान फिर हटदा ही नहीं। कबीर कहंदे ने बिसरत ना ही मन ते हरि भुलदा ही नहीं। अरबक तुसे च ध्यान रहिंदा, बिसरत ना ही नहीं भुलदा, सानू याद भी नहीं आउंदा। आखिर सानू यही आख्या गया ना, याद करो। सारे दुनिया के अवतारा ने पैगंबरां ने एक जबान होके आख्या है, याद करो, चेते करो, सिमरन करो। उर्दू च कहिंदे ने याद करो, पंजाबी च कहिंदे ने चेते करो, संस्कृत दे च कहिंदे ने सिमरन करो। किहदा सिमरन करिए, किहनू याद करिए जिहनू भुल गया, भुल गया। असी ईश्वर नू गवाया नहीं, गवा नहीं सकते, भुलाया है, बुला सकते हैं, भूल गए, भूल गए। और जैसे ईश्वर भूले सारे दुखां दा जन्म आउंदा है, ये भी मैं अर्ज करा। सारे गुण मनुख दे गल जांदे ने, मन एक न चेतस मूड़ मना, हर बिसरत तेरे गुण गलिया। ईश्वर नू भुला के कोई गुणवान नहीं हो सकता। अगर उहदे कोल गुण हैन भी दिखाई देंदे ने, उह सिर्फ कागजी फुल होणगे और कुछ भी नहीं होवेगा, भी महज करते हैं। तुद चित आए महा आनंदा, जिस विसरे सो मर जाए जीव। उदी याद महा आनंद नू जन्म देंदी है, उन्हों भूल जाण नाल सारे आनंद मर जाते, सारे सुख मर जाते। उदी याद अपनी याद भुला देंदी है, तो अपने विच ते दुख है, रोग है, सोग है, ये सब खत्म हो जाता है, क्योंकि यादा च नहीं आता। कहिंदे ना रोग मिट गए, सोग मिट गए, मरना मिट गया। तन दे तल ते ना मरना मिटदा है, ना रोग मिटदा है। मन दे तल ते ना चिंतावां मिटदियां, ना सोग मिटदा है। बड़े ध्यान नाल सुन लेना, पर परमात्मा दी याद दे च परमात्मा ही रह जांदा, अपनी याद ते रहिंदी नहीं, गल खत्म। तो रोग भी मिट गया, सोग भी मिट गया, मरना भी मिट गया, परमात्मा ही परमात्मा, ईश्वर ही ईश्वर है। थोड़े जड़े अभ्यासी होंगे जरूर उन्हां दी गल पकड़ दे च आ जाएगी। तुद चित आए महा आनंदा, जिस विसरे सो मर जाए जीव। भाई साहब भाई नंद लाल धन गुरु गोबिंद सिंह जी महाराज दे 52 कवियां दे चों सिरमौर कवि और आत्मरसक भाई साहब भाई नंद लाल, उन्होंने अपनी बाणी च दो सवाल किते ने और दो सवालों का जवाब भी खुद आप ही थल्ले लिखे है। गम चे बाशद गम की है, दुख की है। तुसी सोचोगे ये भी कोई सवाल है, हर मनुख नू पता है दुख की है। हर मनुख नू ए ते पता है दुख है, हर मनुख नू ए नहीं पता दुख क्यों है, दुख क्यों है। गम चे बाशद गम की है। फिर कहिंदे ने चीस्त शादी, शादी लव साडे देश दे च आनंद कारज विवाह वास्ते वरतदे ने, जबकि ईरान दे च विवाह वास्ते नहीं है। विवाह वास्ते उन्हां कोल दूजा शब्द है निकाह, इस घर दे च निकाह है। शादी दा अर्थ है खुशी, ई दिल शाद अस्त, ए दिल बड़ा खुश है। ई दिल नाशाद अस्त, ये नाशाद है, खुश नहीं है। ई खाना है शादी अस्त, इस घर दे च बड़ी खुशी है। शाद दा अर्थ खुश, शादी दे अर्थ खुशी है। आनंद कारज नहीं है, आनंद कारज विवाह वास्ते उन्हां कोल दूजा शब्द है निकाह। पर साडे देश दे च मुगलां दे लंबे दौर हकूमत ने ये अल्फाज ते सानू दे दिते, पर चलदे चलदे अल्फाज अपने अर्थ बदल गए। नंद लाल पिछों गजनी तो आए सन, अफगानिस्तान दे सन, मादरी जबान भी परशियन सी। वो अपने अंदाज च कहंदे ने चीश ते शादी खुशी की है, गम चे बाशद गम की है। भाई साहब आप ही दसदे ने, थले आप ही लिखते हैं, गम चे बाशद गफलत अज यादे खुदा। सिर्फ परमात्मा नु भूल जाना ही दुख है और कोई दुख नहीं। और ये इको ही दुख सारे दुखा नु जन्म देंदा है। गुरु अर्जन देव जी महाराज कहते ने परमेश्वर ते भूलिया व्यापन सबे रो। ये इको ही दुख सारे दुखा नु जन्म देंदा है। गम चे बाशद गफलत अज यादे खुदा, चीस्त शादी याद आबा मुंतहा। वो जो ला इंतहा परमात्मा है उदी याद ही महा आनंद है, सुख है। उन्हों भूल जाना ही महा दुख है। दुनिया भर दे अवतारी पुरुषा ने कहा याद करो, चेते करो, सिमरन करो। मन ओदा सिमरन करता है मन जिस तो प्रभावित होवे, मन उसकी मंग करता है मन जिस तो प्रभावित होवे। मनुख उसे दी प्राप्ति वास्ते समा कटदा है जिस तो प्रभावित होवे। मन जिस तो प्रभावित नहीं मन नहीं याद करता, मन जिस तो प्रभावित नहीं मन उसकी मंग भी नहीं करता, मन जिस तो प्रभावित ने उसकी प्राप्ति वास्ते समा कढ़ण की की लोड़ है। 24 घंटे मनुख धन वास्ते समा कढ़ सकदा है, 24 घंटे च एक घंटा भी प्रभु वास्ते नहीं है। मनुख संसार दे प्रभाव हेठ जी रहा है, निरंकार दे प्रभाव हेठ नहीं। परिवार दे प्रभाव हेठ जी रहा है, करतार दे प्रभाव हेठ नहीं। देखो परिवार नु याद करना होवे ते वाजा वजाण दी लोड़ है, तबला खड़कान दी लोड़ है, या मैनू ये कथा दी लोड़ है, फिलसफा गोटन दी लोड़ है। परिवार दी याद ते आपे आउंदी, मित्र दी याद, पुत्र दी याद, पति दी याद, पत्नी दी याद, भरावां दी याद ते आपे आउंदी है। कोई वाजा वजाण दी लोड़ नहीं, कोई फिलसफा गोटन दी लोड़ नहीं। धन संपदा दी याद अपने आप आउंदी है, किसे कोल प्रेरणा लैण दी लोड़ नहीं। पर परमात्मा दी याद, वह याद आवे पाठ करो, पूजा करो, मंदिर मस्जिद गुरुद्वारे जाओ, कीर्तन सुनो, कीर्तन करो, कथा सुनो, कथा करो। पर मैं एक गल दावे नाल कहना, ये सब कुछ करदिया भी वो याद नहीं आउंदा, नहीं आउंदा। मन जिस तो प्रभावित नहीं मन उसनु याद नहीं करता, मन जिस तो प्रभावित नहीं मन उसकी मंग भी नहीं करता, मन जिस तो प्रभावित नहीं उहदे लई मनुख कोल कोई समा नहीं है, कोई वक्त नहीं। यह सत्संग, यह कथा कीर्तन, यह गुरबाणी विचार, यह सतगुरु के अगम्य ही शब्द मैज इस वास्ते ने किधरे सुनदिया सुनदिया मन परमात्मा तो प्रभावित हो जाए। सत्संग कीता या उस दिन सफल समझ लो जिस दिन मन परमात्मा तो प्रभावित हो गया। जिन्ने चिर तक प्रभावित नहीं होया, सत्संगी होण दा यह यतन ते करदा पिया, सत नाल संग नहीं होया। जे सतसंग कहने ना सत ते परमात्मा है, उहदे नाल संग हो जाए ते सतसंगी। 10,000 मनुख किधरे मंदिर मस्जिद गुरुद्वारे बैठे मन कह सकदे आ कोई कद सतसंगी होवेगा, बाकी सतसंगी होण दा यतन पै करदे, कोशिश पै करदे। सतसंगी होना कोई बच्चियां दी खेल नहीं है। ए भी मैं सत नाल संग हो गया, परमात्मा नाल संग हो गया, ਮਾੜੇ ਮੋਟੇ ਕਿਧਰੇ ਮਨਿਸਟਰ ਚੌਧਰੀ ਨਾਲ ਬੰਦੇ ਦਾ ਸੰਘ ਹੋ ਜਾਏ ਤੇ ਬੰਦੇ ਦੇ ਪੈਰ ਜ਼ਮੀਨ ਤੇ ਨਹੀਂ ਟਿਕਦੇ। ਉਹ ਸਤ ਜੋ ਮਹਾਂਸ਼ਕਤੀ ਹੈ ਜਗਤ ਦਾ ਕਰਤਾ ਹੈ ਉਹਦੇ ਨਾਲ ਸੰਘ ਹੋ ਜਾਏ ਮਨੁੱਖ ਤੇ ਮਾਲਾ ਮਾਲ ਹੋ ਜਾਂਦਾ। ਸਤਸੰਗੀ ਰੋਜ਼ ਰੋਜ਼ ਸਤਸੰਗ ਦੇ ਚ ਆਉਣਾ ਹੈ ਤੇ ਸਤ ਦੀ ਗੱਲ ਸੁਣਨੀ ਹੈ, ਕੀਰਤਨ ਰਾਹੀਂ ਕਥਾ ਰਾਹੀਂ ਪਾਠ ਕਰਨਾ, ਜਪ ਕਰਨਾ, ਤਾਂ ਕਿ ਕਿਸੇ ਦਿਨ ਮਨ ਸਤ ਤੋਂ ਪ੍ਰਭਾਵਿਤ ਹੋ ਜਾਏ। ਜਿਸ ਦਿਨ ਪ੍ਰਭਾਵਿਤ ਹੋ ਜਾਇਆ ਤਾਂ ਕਬੀਰ ਕਹਿੰਦੇ ਨੇ ਬਿਸਰਤ ਨਾਹੀ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪਰਬਲ ਬਈ ਬਿਖਮ ਨਾ ਜਾਏ ਜਰੀ। ਹੁਣ ਇਤਨੀ ਪਰਬਲ ਪ੍ਰੀਤ ਪੈਦਾ ਹੋ ਗਈ ਹੈ, ਪ੍ਰਭੂ ਬੋਲਦਾ ਹੀ ਨੇ। ਮਨੁੱਖ ਨੇ ਪ੍ਰਭੂ ਨੂੰ ਭੁਲਾਇਆ ਹੈ, ਗਵਾਇਆ ਨਹੀਂ, ਗਵਾ ਨਹੀਂ ਸਕਦਾ। ਕਿਉਂ? ਜਨਮ ਜੀਵਨ ਮਰਨ ਸਭ ਪਰਮਾਤਮਾ ਦੇ ਚੇ ਉੱਤੇ ਵਿਆਪਕ ਹੈ, ਉਹ ਤੇ ਇੱਕ ਸ਼ਕਤੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦੇਣ ਆਉਂਦਾ ਉਹ ਵੀ ਦੇ ਦਿਆਂ, ਛੇਤੀ ਸਮਾਪਤੀ ਕਰੀਏ। ਇੱਕ ਮੱਛਲੀ ਆਪਣੇ ਜਨਮ ਅਸਥਾਨ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ, ਅਕਸਰ ਹਜ਼ਾਰਾਂ ਮੀਲ ਦੂਰ ਚਰੀ ਜਾਂਦੀ ਹੈ। ਇੱਕ ਮੱਛਲੀ ਆਪਣੇ ਪਰਿਵਾਰ ਤੋਂ ਹਜ਼ਾਰਾਂ ਮੀਲ ਦੂਰ ਜਾ ਸਕਦੀ ਹੈ ਔਰ ਅਕਸਰ ਵਾਕਈ ਉਹ ਹਜ਼ਾਰਾਂ ਮੀਲ ਦੂਰ ਚਰੀ ਜਾਂਦੀ ਹੈ। ਇੱਕ ਮੱਛਲੀ ਆਪਣੇ ਇਲਾਕੇ ਤੋਂ ਬਹੁਤ ਦੂਰ ਜਾ ਸਕਦੀ ਹੈ ਔਰ ਅਕਸਰ ਬਹੁਤ ਦੂਰ ਚਲੀ ਜਾਂਦੀ ਹੈ। ਲੱਖ ਵੀ ਯਤਨ ਕਰੇ ਮੱਛਲੀ ਪਾਣੀ ਤੋਂ ਦੂਰ ਨਹੀਂ ਜਾ ਸਕਦਾ। ਜਿੱਥੇ ਜਾਏਗੀ ਪਾਣੀ ਤੇ ਹੈ, ਭਾਵੇਂ ਪ੍ਰਸ਼ਾਂਤ ਮਹਾਂਸਾਗਰ ਚ ਹੋਵੇ, ਭਾਵੇਂ ਹਿੰਦ ਮਹਾਂਸਾਗਰ ਦੇ ਚ ਹੋਵੇ, ਭਾਵੇਂ ਅਰਬ ਦੀ ਖਾੜੀ ਦੇ ਚ ਹੋਵੇ ਤੇ ਭਾਵੇਂ ਐਟਲਾਂਟਿਕ ਦੇ ਚ ਹੋਵੇ, ਸਾਗਰ ਤੇ ਸਾਰਾ ਇੱਕੋ ਹੀ ਹੈ। ਦੂਰ ਜਾ ਸਕਦੀ ਹੈ, ਪਾਣੀ ਤੋਂ ਦੂਰ ਨਹੀਂ ਜਾ ਸਕਦੀ, ਪਰਿਵਾਰ ਤੋਂ ਦੂਰ ਜਾ ਸਕਦੀ ਹੈ, ਜਨਮ ਅਸਥਾਨ ਤੋਂ ਦੂਰ ਜਾ ਸਕਦੀ ਹੈ, ਆਪਣੇ ਇਲਾਕੇ ਤੋਂ ਦੂਰ ਜਾ ਸਕਦੀ ਹੈ, ਸਾਗਰ ਤੋਂ ਦੂਰ ਨਹੀਂ ਜਾ ਸਕਦੀ। ਮਨੁੱਖ ਇਹ ਵੀ ਆਪਣੇ ਵਤਨ ਤੋਂ ਦੂਰ ਜਾ ਸਕਦਾ ਹੈ ਔਰ ਬੇਸ਼ਤਰ ਕਈ ਲੋਕ ਆਪਣੇ ਵਤਨ ਤੋਂ ਬਹੁਤ ਦੂਰ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਜਨਮ ਅਸਥਾਨ ਤੋਂ ਬਹੁਤ ਦੂਰ ਜਾ ਸਕਦਾ ਹੈ ਔਰ ਅਕਸਰ ਕਈ ਚਲੇ ਜਾਂਦੇ ਹਨ। ਇੱਕ ਮਨੁੱਖ ਆਪਣੇ ਪਰਿਵਾਰ ਤੋਂ ਬਹੁਤ ਦੂਰ ਜਾ ਸਕਦਾ ਹੈ ਔਰ ਕਈ ਚਲੇ ਜਾਂਦੇ ਨੇ। ਲੱਖ ਵੀ ਯਤਨ ਕਰੇ ਮਨੁੱਖ ਨਿਰੰਕਾਰ ਤੋਂ ਦੂਰ ਨਹੀਂ ਜਾ ਸਕਦਾ। ਉਸੇ ਦੇ ਵਿੱਚ ਤੇ ਜੀਵਨ ਮਰਨ ਹੈ, ਜਨਮ ਹੈ। ਜਿਵੇਂ ਮੱਛਲੀ ਦਾ ਜਨਮ ਜੀਵਨ ਮਰਨ ਸਾਗਰ ਦੇ ਚ ਹੈ, ਸਭ ਕੁਝ ਤੇ ਪ੍ਰਮਾਤਮਾ ਦੇ ਚ ਹੈ। ਉਸਨੂੰ ਗਵਾਇਆ ਨਹੀਂ, ਭੁਲਾਇਆ ਹੈ। ਭੁਲਿਆ ਕਿਉਂ ਹੈ? ਦਿਖਾਈ ਨਹੀਂ ਦਿੰਦਾ। ਦਿਖਾਈ ਕਿਉਂ ਨਹੀਂ ਦਿੰਦਾ? ਦੂਰੀ ਹੋਣ ਕਰਕੇ ਨਹੀਂ, ਦਿਖਾਈ ਇਸ ਵਾਸਤੇ ਨਹੀਂ ਦਿੰਦਾ, ਨੇੜੇ ਨਹੀਂ ਹੈ, ਬਹੁਤ ਨੇੜੇ ਹੈ। ਦੂਰ ਹੋਵੇ ਤੇ ਸ਼ਾਇਦ ਦੂਰਬੀਨ ਨਾਲ ਵੇਖ ਲਈਏ, ਬਹੁਤ ਨੇੜੇ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ, ਨਹੀਂ ਦੇਖ ਸਕਾਂਗਾ, ਦੇਖਣ ਵਾਸਤੇ ਕੁਝ ਦੂਰੀ ਚਾਹੀਦੀ ਹੈ। ਜੈਸੇ ਮੈਂ ਅੱਖਾਂ ਦੇ ਉੱਤੇ ਕਿਤਾਬ ਰੱਖ ਲਵਾਂ, ਅੱਖਰ ਨਹੀਂ ਦਿਖਾਈ ਦੇਣਗੇ, ਅੱਖਰ ਦਿਸਣ ਕੋਈ ਥੋੜੀ ਦੂਰੀ ਚਾਹੀਦੀ। ਅੱਖ ਦੇ ਚ ਕੋਈ ਰੜਕ ਪੈ ਜਾਂਦੀ ਹੈ, ਅਸੀਂ ਦੂਸਰੇ ਨੂੰ ਕਹਿੰਦੇ ਹਾਂ, ਜ਼ਰਾ ਦੇਖ ਮੇਰੀ ਅੱਖ ਦੇ ਚ ਕੀ ਪੈ ਗਏ, ਹੱਦ ਹੋ ਗਈ। ਅੱਖਾਂ ਸੂਰਜ ਚੰਦ ਤਾਰਿਆਂ ਨੂੰ ਦੇਖਦੀਆਂ, ਪਹਾੜਾਂ ਨੂੰ ਦੇਖਦੀਆਂ, ਮਨੁੱਖਾਂ ਦੀ ਭੀੜ ਨੂੰ ਦੇਖਦੀਆਂ। ਇੱਕ ਨਿੱਕੀ ਜਿਹੀ ਰੜਕ ਅੱਖ ਦੇ ਚ ਪੈ ਗਈ, ਅੱਖ ਨੂੰ ਨਹੀਂ ਦਿਖਾਈ ਦਿੰਦੀ। ਕਿਉਂ? ਬਹੁਤ ਨੇੜੇ, ਬਹੁਤ ਨੇੜੇ, ਬਹੁਤ ਨੇੜੇ। ਅੱਖ ਦੇ ਚ ਰੜਕ ਪੈ ਗਈ ਹੈ, ਅੱਖ ਦੇਖਣ ਦੇ ਚ ਅਸਮਰਥ ਹੈ। ਤੇ ਜਿਹੜਾ ਅੱਖਾਂ ਦੇ ਵਿੱਚ ਹੀ ਰਮਿਆ ਹੋਇਆ, ਰੋਮ ਰੋਮ ਦੇ ਚ ਰਮਿਆ ਹੋਇਆ, ਇਹ ਅੱਖਾਂ ਉਸ ਨੂੰ ਕਿਸ ਤਰ੍ਹਾਂ ਵੇਖਣਗੇ? ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਨਾਨਕ ਸੇ ਅੱਖਣੀਆਂ ਬੇਅਨ ਜਿਨੇ ਡਿਸੰਦੋ ਮਾਂ ਪੇਰੀ, ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇਹ ਅਨੁਭਵ ਦੀ ਅੱਖ ਹੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਮੰਗ ਕੀਤੀ ਸੀ। ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ, ਇਹਨੂੰ ਤੀਜੀ ਅੱਖ ਵੀ ਕਹਿੰਦੇ ਨੇ, ਤੀਜਾ ਨੇਤਰ। ਸਾਡੇ ਹਿੰਦੂ ਵੀਰ ਇੱਥੇ ਵਿਚਕਾਰ ਤਿਲਕ ਲੈਂਦੇ ਨੇ, ਕਹਿੰਦੇ ਨੇ ਅਨੁਭਵ ਨੇਤਰ ਇੱਥੇ ਹੀ ਹੈ, ਇੱਥੇ ਹੀ ਪ੍ਰਕਾਸ਼ ਹੁੰਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਰੇ, हे मेरे इलाही हे मेरे गुरु वो अखां दे जेदे नाल तू दिखाई दे मैं तेनू वेख सकां। क्या गुरु गोबिंद सिंह उसनों दिखाई नहीं देंदे सन? दिखाई देंदे सन, पर गुरु गोबिंद सिंह जी की ने, की नूर ने, की चानण ने, इनू वेखण वास्ते ते अनुभव दी अक चाहिए। इना अखां नाल खेड नहीं बनते। या इलाही चश्मे बीना ए बिदे दर सरम अज इश्के सौदा ए बिदे मेरे सिर विच ओ प्यार दे कि एक दफा दुनिया कह दे नंदलाल पागल हो गया सुदाई हो गया। महाराज अजय लोकी मैनू ज्ञानी कहंदे ने, कवि कहंदे ने, शायर कहंदे ने, मैनू किसी ने पागल नहीं आख्या। कारण पागल अकल तो थल्ले जीवदा है, समाज तो थल्ले जीवदा है, समाज उसते तरस भी खांदा है। संत ते भगत अकल तो उपर उठता है, समाज तो उपर उठ जांदा है, वो भी समाज दे तल ते नहीं जीवदा। भगतां ते संसारियां जोड़ कदे ना आया। इहदे नाल समाज नूं जरा चोट लगदी है, हंकार नूं चोट लगदी है समाज दे। तो एक समाज कतई इतना पागल दा विरोधी नहीं आउंदा जितना संत दा विरोधी आउंदा। चोटी दे संत सिंघासणा ते नहीं ने, उते तत्ती तवी ते ने, या सूली ते लटके हुए ने, या जहर दा प्याला पी रहे ने, या दीवारां दे चिणे जा रहे ने, या दिल्ली दे चांदनी चौंक दे अपना गला कटवा रहे ने। समाज ने कबूल नहीं कीता। संत जो समाज तो उपर उठ गया, भगतां ते संसारियां जोड़ कदे ना आया, अकल तो उपर उठ गया। जो किसनो कहंदे ने सरहदे अकल से गुजरे तब पहुंचे। कहंदे अकल दी सरहद टप के जद मैं अगे गया तां रब दे दर तक पहुंचे। इनू डॉक्टर मुहम्मद इकबाल बड़े आलमाना ढंग नाल बयान करदा है, तेरे सीने में दम है दिल नहीं है, तेरा दम गर्म ये महफिल नहीं है, निकल जा अकल से आगे के ये नूर चिरागे राह है मंजिल नहीं है। ये अकल दा दीवा सिर्फ रस्ते दा चानना ते है, मंजिल नहीं है, अगे लंग अगे लंग। और इनु अमीर मिनाई बड़े आलमाना ढंग नाल अपना ढंग नाल बयान कर रहा है। कहिंदे किससे पता पूछें मंजिले जाना, ए खुदा मैं तेरा पता किस कोल पूछा, कौन दसे? किससे पता पूछें मंजिले जाना, जिसको खबर थी तेरी वो बेखबर मिला। जेदे कोल तेरी खबर सी वो ते कुछ कहण जोगा नहीं सी, ते जेड़े बहुता कहिंदे पे ने ना कोल खबर है कोई नहीं, है कोई नहीं। जिसको खबर थी तेरी वो बेखबर मेरा। धन गुरु नानक देव जी महाराज नो जगत ने जो कुछ कहा वो आप कहंदे ने, कोई कहे भूतना को कहे बेताला, कोई कहे आदमी नानक विचारा पाया दीवाना, शाह का नानक बौराना, सारे कहंदे पहने ते पागल हो गया दीवाना हो गया। लोग कहें कबीर बौराना, कबीर कहंदे ने सारा बनारस मैनू कह रहे है पागल। हुण बनारस वासियां नूं कौन दसे, इक्को ही ते बंदा है जिहड़ा सियाणा है, बाकी ते सब पागलां दी भीड़ है, कुछ भी नहीं कुछ भी नहीं। पर सारे कही जांदे ने कबीर पागल है। लोग कहें कबीर बौराना, कबीर का मरण राम ही जाना। भाई साहब भाई नंदलाल कह रहे ने, या इलाही चश्मे बीना ए बिदे दर सरम अज इश्के सौदा ए बिदे, सिर देच ओ इश्क दे ओ प्यार दे, दुनिया कह देवे नंदलाल पागल हो गया सुदाई हो गया। महाराज अजे ते बड़ी सियाणप झलकदी, अजे ते मैनू ज्ञान दा बड़ा हंकार, अजे ते मैं कवि हां, अजे ते मैं शायर हां, मैं खुद नू भी ऐसा समझदा, लोकी भी सन्मान करदे ने, अजे जगत ने मैनू पागल नहीं आख्या। भगत होना बड़ा औखा है, उहदा समाज नाल तालमेल नहीं बैठता। भगत होना बहुत कठिन है, उसका संसार नाल तालमेल नहीं बैठता, उपर उठ जाता है, मनुखता तो भी उपर उठ जाता है, उही रब का रूप हो जाता है। कहिंदे ने परमात्मा का प्रत्यक्ष रूप वास्तविक कौन है, हर का भगत सो हर ही जे। संत राम में भेद कछ नाई, एक जन कई मैं लाग करोरी। भगत कबीर तो इत्थे तक कहिंदे ने, बिगड़ियो कबीरा राम दवाई, साच भयो अन कथे ना जाए। ऐसा कबीर सतसंग विच बदले है, हुण कबीर सच हो गया, हुण सच ते परमात्मा है। कबीर कहिंदे ने कबीर भी सच हो गया, भावें परमात्मा सागर सी ते कबीर बूंद सी, पर ए बूंद हुण बूंद नहीं रही, सागर दे चलीन हो गई है। अब तो जाए चढ़े सिंघासन, मिले हैं सारंग पानी, राम कबीरा एक भय है, कोई न सके पछानी। इसे नु गुरु तेग बहादुर साहब जी महाराज कहते, नानक लीन भयो गोविंद सिंह, ज्यों पानी संग पानी। मनुख का एको ही भविष्य है परमात्मा होना, और जितने चिर तक हो नहीं जाता, जमदा रहेगा, मरदा रहेगा, दुखी रहेगा, संतापग्रस्त रहेगा। इनू कुछ भी मिल जाए, सता मिल गई है, प्रभता मिल गई है, धन संपदा मिल गई है, दुख ते रहेगा। चोटी दे धनवान थानू दुखी मिलणगे, चोटी दे सताधारी थानू बेचैन मिलणगे, लंबे चौड़े परिवारां वाले शानो शौकत वाले बेजार ते परेशान मिलणगे, दुख ते बनिया रहेगा, नहीं जाएगा। परमात्मा दा मिलना ही सुख दा मिलना है, बाकी ते सिर्फ आभास ही आउंदा है और कुछ भी नहीं है। तो सब दा भविष्य यही है। कानपुर की गल है, पिछले साल अमृत वेले मैनू किसी ने फोन किया, दिल्ली तो नाल सारे साथी बैठे सन, भी मस्कीन जी सुनिया तुसी भविष्य वक्ता भी हो। मैं कहा चलो तुसी इस तरह समझते हो तो ठीक है, साडा भविष्य दसोगे। तुसी 21-22 तरीक नू आ रहे हो दिल्ली, पिछले साल की गल है, फरवरी की, असी थोड़े कोल भविष्य पूछण आवांगे। मैं कहो ते बड़ी दूर है डेट, मैं हुणे ही तुहानू दस देना। फोन ते दसोगे? हाँ मैं फोन ते दसांगे। तो मेरा भविष्य की है? मैं कहा तेरा भविष्य परमात्मा होना ही तेरा भविष्य है, सारिया का भविष्य है परमात्मा होना, होर कुछ भी नहीं। जिन्ने चिर तक हो नहीं जाएगा, जमदा रहेगा, मरदा रहेगा, दुखी रहेगा, संताप ग्रस्त रहेगा। कहिंदे ऐ भी कोई गल है, तो यह मतलब परमात्मा तो फिजूल जी गल है, इन्हू कोई वैल्यू नहीं देंगे। हर मनुख का भविष्य है ईश्वर होना, हर बूंद का भविष्य है सागर होना, हर नदी का भविष्य है सागर होना, हर जीवन धारा का भविष्य है परमात्मा होना। बिगड़ियो कबीरा राम दवाई, साच भयो अन कते न जाई। सतगुर रहमत करन, विचारा सरवण करद्या करद्या परमात्मा का मन ते प्रभाव पवे, ते प्रभाव पैंद्या उदी याद चल पैंदी है, फिर वाहिगुरु आखना रसदायक हो जांदा है, फिर बाणी पढ़ना उदी याद बन जांदा है, फिर कीर्तन करना उदी याद है, फिर कीर्तन सुनना उदी याद है। सतगुर ए सौगात थोड़ी चोली पावे, अपनी सेवा इस वक्त कबूल करनी, प्रवान करनी सारिया का, और मुखी सजणा का बार बार धन्यवाद। फुल चुक दी क्षमा, वाहेगुरु जी का खालसा।
बोले सो निहाल।